ਗੁਰੂ ਨਾਨਕ ਦੇਵ ਗੋਵਿੰਦ ਰੂਪ ਤਥਾ ਆਪ ਨਾਰਾਇਣ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਇਸ ਕਲਯੁਗ ਵਿੱਚ ਅਵਤਾਰ ਧਾਰ ਕੇ ਮਨੁੱਖਤਾ ਨੂੰ ਸੱਚਾ ਸੁੱਚਾ ਜੀਵਨ ਬਤੀਤ ਕਰਨ ਲਈ ਆਪਣੇ ਅਨੁਆਈਆਂ ਨੂੰ ਤਿੰਨ ਬੁਨਿਆਦੀ ਅਸੂਲ ਬਖਸ਼ਿਸ਼ ਕੀਤੇ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਸਿੱਖ ਧਰਮ ਇਹਨਾਂ ਤਿੰਨਾਂ ਅਸੂਲਾਂ ਉੱਪਰ ਖੜਾ ਹੈ। ਜਗਤ ਤਾਰਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤ੍ਰੈਗੁਣੀ ਮਾਇਆ ਦੀ ਅੱਗ ਵਿੱਚ ਸੜਦੀ ਬਲਦੀ ਲੁਕਾਈ ਨੂੰ ਨਾਮ ਦੀ ਵਰਖਾ ਕਰਕੇ ਠਾਰਨ ਹਿੱਤ ਚਾਰ ਉਦਾਸੀਆਂ ਧਾਰਨ ਕੀਤੀਆਂ। ਪਹਿਲੀ ਉਦਾਸੀ ਦੇ ਪਹਿਲੇ ਪੜਾਅ ਵਿੱਚ ਭਾਈ ਲਾਲੋ ਦੀ ਦਸਾਂ ਨੌਵਾਂ ਦੀ ਮਿਹਨਤ ਦੀ ਕਮਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਕਿਰਤ ਕਰਨ ਦੀ, ਮਿਹਨਤ ਦੀ, ਮੁਸ਼ਕਤ ਦੀ ਘਾਲ ਘਾਲਣ ਦੀ ਵਡਿਆਈ ਨੂੰ ਉਜਾਗਰ ਕਰਨ ਲਈ ਸਤਿਗੁਰੂ ਸਭ ਤੋਂ ਪਹਿਲਾਂ ਭਾਈ ਲਾਲੋ ਦੇ ਘਰ ਗਏ ਅਤੇ ਕੁਦਰੇ ਦੀ ਰੋਟੀ ਖਾ ਕੇ ਪ੍ਰਸੰਨ ਹੋਏ ਅਤੇ ਉਸ ਗੁਰਮੁਖ ਪਿਆਰੇ ਨੂੰ ਨਾਮ ਬਾਣੀ ਦੀ ਬਖਸ਼ਿਸ਼ ਕੀਤੀ। ਸੰਸਾਰ ਦੇ ਅਣਗਿਣਤ ਭੁੱਲੇ ਭਟਕੇ ਲੋਕਾਂ ਨੂੰ ਮਨੁੱਖਾ ਜਨਮ ਦੀ ਸਫਲਤਾ ਅਤੇ ਜੀਵਨ ਮਨੋਰਥ ਦੀ ਸੇਧ ਬਖਸ਼ੀ। ਲੋਕਾਂ ਨੂੰ ਸੰਜਮੀ ਗ੍ਰਿਸ਼ਤੀ ਜੀਵਨ ਬਤੀਤ ਕਰਦਿਆਂ, ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਦਿਆਂ, ਨਾਮ ਜਪਣ ਅਤੇ ਵੰਡ ਛਕਣ ਦੇ ਸੁਨਹਿਰੀ ਅਸੂਲ ਦ੍ਰਿੜ ਕਰਵਾਏ ਜੋ ਕਿ ਗੁਰਮਤਿ ਦੀ ਨੀਂਹ ਮੰਨੇ ਜਾ ਸਕਦੇ ਹਨ। ਸਤਿਗੁਰੂ ਜੀ ਨੇ ਲੋਕਾਈ ਨੂੰ ਗ੍ਰਿਸ਼ਤ ਮਾਰਗ ਵਿੱਚ ਰਹਿ ਕੇ ਹੱਥੀ ਹੱਕ ਹਲਾਲ ਦੀ ਕਿਰਤ ਕਮਾਈ ਕਰਨੀ ਅਤੇ ਰਸਨਾ ਜਾਂ ਸੁਰਤੀ ਨਾਲ ਨਾਮ ਜਪ ਦੁਆਰਾ ਪ੍ਰਭੂ ਪ੍ਰਾਪਤੀ ਦੇ ਗਾਢੀ ਰਾਹ ਦੀ ਸੋਝੀ ਬਖਸ਼ਿਸ਼ ਕਰਨਾ ਕੀਤੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਸੰਸਾਰ ਵਿੱਚ ਆਗਮਨ ਤੋਂ ਪਹਿਲਾਂ ਭਾਰਤ ਵਿੱਚ ਪ੍ਰਚਲਿਤ ਹਿੰਦੂ ਅਤੇ ਹੋਰ ਧਰਮਾਂ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਕੇਵਲ ਗ੍ਰਿਸ਼ਤ ਦਾ ਤਿਆਗ ਕਰਕੇ, ਸੰਨਿਆਸ ਧਾਰਨ ਕਰਕੇ ਅਤੇ ਜੰਗਲਾਂ ਜਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਨਾਲ ਹੀ ਸੰਭਵ ਸਮਝੀ ਜਾਂਦੀ ਸੀ। ਜੋ ਪ੍ਰਭੂ ਪ੍ਰਾਪਤੀ ਲਈ ਸੰਨਿਆਸੀ ਬਣ ਕੇ ਜੰਗਲਾਂ ਨੂੰ ਜਾਂਦੇ, ਉਹ ਫਿਰ ਸਰੀਰਕ ਲੋੜਾਂ ਦੀ ਪੂਰਤੀ ਲਈ ਗ੍ਰਿਸ਼ਤੀਆਂ ਅੱਗੇ ਹੱਥ ਅੱਡ ਕੇ ਭਿੱਖਿਆ ਵੀ ਮੰਗਦੇ ਤੇ ਗ੍ਰਿਸ਼ਤੀਆਂ ਦੀ ਨਿੰਦਿਆ ਵੀ ਕਰਦੇ ਅਤੇ ਉਹਨਾਂ ਨੂੰ ਨਫ਼ਰਤ ਕਰਦੇ ਹੋਏ ਭੰਡਦੇ ਵੀ। ਸਤਿਗੁਰਾਂ ਨੇ ਇਸ ਤਰ੍ਹਾਂ ਦੀ ਦੋਹਰੀ ਮਾਪਦੰਡ ਦੀ ਨੀਤੀ ਨੂੰ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਜੀ ਨੇ ਗ੍ਰਿਸ਼ਤ ਧਰਮ ਦੀ ਉੱਚਤਾ ਨੂੰ ਦਰਸਾ ਕੇ ਆਪਣੇ ਗੁਰਸਿੱਖਾਂ ਨੂੰ ਸੱਚੀ ਸੁੱਚੀ ਕਿਰਤ ਕਰਕੇ ਜੀਵਨ ਨਿਰਵਾਹ ਕਰਨ ਦੀ ਪ੍ਰੇਰਣਾ ਦਿੱਤੀ। ਗੁਰਬਾਣੀ ਦੁਆਰਾ ਹੇਠ ਲਿਖੇ ਉਪਦੇਸ਼ਾਂ ਅਨੁਸਾਰ ਹੁਕਮ ਕੀਤਾ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤਥਾ ਬਚਨ ਕੀਤਾ ਕਿ ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਪਹਿਲੇ ਗੁਰਦੇਵ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦ ਕਰਤਾਰਪੁਰ ਵਸਾਇਆ ਤਾਂ ਆਪਣੇ ਹੱਥੀ ਕਿਰਸਾਨੀ ਦੀ ਕਿਰਤ ਕਰਕੇ ਆਪਣੇ ਸਿੱਖਾਂ ਨੂੰ ਆਪਣੇ ਹੱਥੀ ਕਿਰਤ ਕਰਨ ਦੀ ਸਿੱਖਿਆ ਦਿੱਤੀ। ਗੁਰਸਿੱਖੀ ਦਾ ਦੂਸਰਾ ਅਨਮੋਲ ਅੰਗ ਨਾਮ ਜਪਣਾ ਹੈ। ਸਤਿਗੁਰੂ ਜੀ ਨੇ ਪ੍ਰਭੂ ਪ੍ਰਾਪਤੀ ਲਈ ਜੋ ਪਹਿਲੇ ਪ੍ਰਚਲਿਤ ਸਾਧਨ ਸਨ ਜਿਵੇਂ ਕਿ ਹੱਠ ਯੋਗ, ਕਰਮ ਯੋਗ, ਇਹਨਾਂ ਸਭ ਦਾ ਤਿਆਗ ਕਰਕੇ ਸਿਰਫ ਨਾਮ ਬਾਣੀ ਦੁਆਰਾ ਪ੍ਰੇਮਾ ਭਗਤੀ ਦੇ ਸਾਧਨ ਅਪਣਾਉਣ ਦੀ ਸਿੱਖਿਆ ਦਿੱਤੀ। ਕਿਉਂਕਿ ਕਠਿਨ ਤਪ ਸਾਧਨਾ ਅਤੇ ਹੋਰ ਅਜਿਹੇ ਸਾਧਨਾ ਰਾਹੀਂ ਸਰੀਰਕ ਕਸ਼ਟ ਸਹਿਣ ਨਾਲ ਪ੍ਰਭੂ ਪ੍ਰਾਪਤੀ ਦਾ ਮਾਰਗ ਬਹੁਤ ਲੰਬਾ, ਵਿਖੜਾ ਤਾਂ ਜ਼ਰੂਰ ਹੋ ਜਾਂਦਾ ਹੈ ਪਰ ਲਾਭਦਾਇਕ ਨਹੀਂ ਹੁੰਦਾ। ਇਸ ਕਰਕੇ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਗੁਰਸਿੱਖਾਂ ਨੇ ਗੁਰੂ ਦੀਖਿਆ ਪ੍ਰਾਪਤ ਕਰਕੇ ਗੁਰੂ ਕਿਰਪਾ ਦ੍ਰਿਸ਼ਟੀ ਸਦਕਾ ਨਾਮ ਬਾਣੀ ਦੀ ਸਾਧਨਾ ਅਤੇ ਪ੍ਰੇਮਾ ਭਗਤੀ ਨਾਲ ਆਤਮਕ ਮੰਡਲ ਦੀਆਂ ਉਹ ਉਚਾਈਆਂ ਦੀ ਪ੍ਰਾਪਤੀ ਕੀਤੀ ਜਿਹੜੀ ਕਿ ਦੂਸਰੇ ਧਰਮਾਂ ਦੇ ਹਠੀ ਤਪੀ ਤੇ ਯੋਗੀਆਂ ਨੂੰ ਵੀ ਨਸੀਬ ਨਾ ਹੋਈ। ਨਾਮ ਦਾ ਰਸ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਉਮਤ ਨੂੰ ਐਸਾ ਬਖਸ਼ਿਸ਼ ਕੀਤਾ ਜਿਸ ਰਸ ਨੂੰ ਇਹ ਹਠੀ ਤਪੀ ਯੋਗੀ ਹਮੇਸ਼ਾ ਲੋਚਦੇ ਰਹੇ। ਗੁਰੂ ਕਿਰਪਾ ਦੁਆਰਾ ਜਿਸ ਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਂਦਾ ਹੈ ਉਸ ਦੇ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਲੱਗੀ ਮੈਲ ਦੂਰ ਹੋ ਜਾਂਦੀ ਹੈ ਅਤੇ ਅੰਮ੍ਰਿਤ ਰੂਪੀ ਨਾਮ ਸਦਾ ਲਈ ਹਿਰਦੇ ਵਿੱਚ ਵਸ ਜਾਂਦਾ ਹੈ। ਪਰਮੇਸ਼ਰ ਦੇ ਨਾਮ ਵਿੱਚ ਬਹੁਤ ਵੱਡੀ ਬਰਕਤ ਹੈ। ਜਿੱਥੇ ਨਾਮ ਜਪਣ ਨਾਲ ਕਰੋੜਾਂ ਜਨਮਾਂ ਦੇ ਪਾਪ ਨਸ਼ਟ ਹੁੰਦੇ ਹਨ ਉੱਥੇ ਦੁੱਖਾਂ ਤੋਂ ਛੁਟਕਾਰਾ ਮਿਲਦਾ ਹੈ, ਸਦੀਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਪ੍ਰਭੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਚਾਰੇ ਪਦਾਰਥਾਂ ਦੀ ਪ੍ਰਾਪਤੀ ਦੀ ਲਾਲਸਾ ਹੀ ਨਹੀਂ ਰਹਿੰਦੀ, ਉਹ ਵੀ ਖਤਮ ਹੋ ਜਾਂਦੀ ਹੈ। ਆਵਾਗਾਉਣ ਦਾ ਗੇੜ ਸਦਾ ਲਈ ਖਤਮ ਹੋ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਵਿੱਚ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਨਾਮ ਦੀ ਮਹਿਮਾ ਨੂੰ ਉਜਾਗਰ ਕਰਦਿਆਂ ਹੋਇਆਂ ਬੇਅੰਤ ਬਚਨ ਕੀਤੇ, ਜਿਨ੍ਹਾਂ ਵਿੱਚੋਂ ਕੁਝ ਇੱਕ ਆਪਾਂ ਇੱਥੇ ਵਾਚਦੇ ਹਾਂ। ਸਤਿਗੁਰੂ ਦਾ ਬਚਨ ਹੈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤਥਾ ਇੱਥੋਂ ਤੱਕ ਫਰਮਾ ਦਿੱਤਾ ਕਿ ਨਾਨਕ ਕੇ ਘਰ ਕੇਵਲ ਨਾਮ, ਇਹੋ ਅਹੇਰਾ ਕੀਨੋ ਦਾਨ, ਨਾਨਕ ਕੈ ਘਰ ਕੇਵਲ ਨਾਮ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਗੁਰਸਿੱਖ ਦੇ ਟਾਈਮ ਟੇਬਲ ਬਣਾਉਂਦਿਆਂ ਹੋਇਆਂ ਉਸ ਨੂੰ ਤਾਗੀਦ ਕੀਤੀ ਕਿ ਸਤਿਗੁਰ ਕਾ ਜੋ ਸਿੱਖ ਅਖਾਏ, ਪਹਿਲਾ ਕਰਮ ਕੀ ਕਰੇ, ਸੋ ਭਲਕੇ ਉੱਠ ਹਰ ਨਾਮ ਤੇ ਆਏ। ਤਥਾ ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿੱਥੇ ਨਾਮ ਜਪਣ ਵਾਲੀ ਆਤਮਾ ਆਪ ਤਰਦੀ ਹੈ, ਉੱਥੇ ਉਹ ਕਈਆਂ ਨੂੰ ਤਾਰਨ ਦਾ ਵਸੀਲਾ ਬਣ ਜਾਂਦੀ ਹੈ। ਸਤਿਗੁਰੂ ਗੁਰਬਾਣੀ ਵਿੱਚ ਬਚਨ ਕਰਦੇ ਨੇ ਕਿ ਜਿਨੀ ਇੱਕ ਮਨ ਨਾਮ ਤੇ ਆਇਆ, ਗੁਰਮਤੀ ਵਿਚਾਰ, ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਨਾਮ ਪ੍ਰਾਪਤੀ ਕੋਈ ਸਰੀਰਕ ਕਿਰਿਆ ਨਾ ਰਹਿ ਕੇ ਉਹ ਅਵਸਥਾ ਭਾਸਦੀ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਹੇਠ ਲਿਖੇ ਅਨੁਸਾਰ ਦਰਸਾਇਆ ਹੈ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ੍ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਹੈ ਸੋ ਜਨ ਗਤ ਪਾਏ। ਗੁਰਸਿੱਖੀ ਦਾ ਤੀਸਰਾ ਅਸੂਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਵੰਡ ਛਕਣਾ। ਘਾਲ ਖਾਏ ਕਿਸ ਹੱਥੋਂ ਦੇ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਨੇ ਕਮਾਈ ਦਾ ਦਸਵਾਂ ਹਿੱਸਾ ਭਾਵ ਦਸਵੰਧ ਕੱਢ ਕੇ ਗੁਰੂ ਨਿਮਿਤ ਖਰਚ ਕਰਨ ਲਈ ਆਪਣੇ ਸਿੱਖਾਂ ਨੂੰ ਹੁਕਮ ਹੀ ਕਰ ਦਿੱਤਾ। ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜੋ ਦਸਵੰਧ ਆਪਣੀ ਕਮਾਈ ਵਿੱਚੋਂ ਕੱਢਦਾ ਹੈ, ਉਸ ਦੇ ਘਰ ਦਲਿੱਦਰ ਨਹੀਂ ਰਹਿੰਦਾ। ਦਸਵੰਧ ਕੱਢਣ ਨਾਲ ਕਿਰਤ ਵਿੱਚ ਬਰਕਤ ਪੈਂਦੀ ਹੈ। ਗੁਰੂ ਸਾਹਿਬਾਨਾਂ ਨੇ ਗੁਰਸਿੱਖਾਂ ਨੂੰ ਗ੍ਰਿਸਤ ਮਾਰਗ ਤੇ ਚੱਲਦਿਆਂ ਧਰਮ ਦੀ ਕਿਰਤ ਕਰਕੇ ਆਪਣੇ ਨਿੱਜੀ ਤੇ ਪਰਿਵਾਰਕ ਮਾਇਕੀ ਲੋੜਾਂ ਦੀ ਪੂਰਤੀ ਕਰਦਿਆਂ ਹੋਇਆਂ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਗੁਰੂ ਦੇ ਲੇਖੇ ਲਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਗਰੀਬ ਲੋਕਾਂ ਨੂੰ ਜੋ ਆਪਣੀਆਂ ਨਿੱਜੀ ਤੇ ਮਾਇਕ ਲੋੜਾਂ ਆਪਣੀ ਕਮਾਈ ਵਿੱਚੋਂ ਪੂਰੀਆਂ ਕਰਨ ਲਈ ਅਸਮਰੱਥ ਹੁੰਦੇ ਹਨ, ਉਨ੍ਹਾਂ ਦੀ ਪੂਰਤੀ ਗੁਰੂ ਦਾ ਸਿੱਖ ਆਪਣੇ ਦਸਵੰਧ ਵਿੱਚੋਂ ਕਰਦਾ ਹੈ। ਇਸ ਤਰ੍ਹਾਂ ਉਸ ਦੀ ਜਿੱਥੇ ਨਾਮ ਸਿਮਰਨ ਦੁਆਰਾ ਆਤਮਕ ਉੱਨਤੀ ਹੁੰਦੀ ਹੈ, ਉੱਥੇ ਉਹ ਸਮਾਜਿਕ ਭਾਈਚਾਰੇ ਦੀ ਉੱਨਤੀ ਵਿੱਚ ਆਪਣਾ ਹਿੱਸਾ ਪਾਉਂਦਾ ਹੈ। ਪਰਮੇਸ਼ਵਰ ਜੀ ਦੀ ਬਖਸ਼ੀ ਹੋਈ ਕਿਰਤ ਕਮਾਈ ਵਿੱਚੋਂ ਦਸਵੰਧ ਦਾ ਹਿੱਸਾ ਗਰੀਬ ਅਤੇ ਲਾਚਾਰ ਲੋੜਵੰਦਾਂ ਲਈ ਨਾ ਕੱਢ ਸਕਣਾ ਲੋਭ ਵੱਸ ਹੋਏ ਮਨ ਦੀ ਕਮਜ਼ੋਰੀ ਹੁੰਦੀ ਹੈ। ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਣ ਉਪਰੰਤ ਦਸਾਂ ਨੋਹਾਂ ਦੀ ਨੇਕ ਕਿਰਤ ਕਮਾਈ ਕਰਕੇ ਉਸ ਵਿੱਚੋਂ ਦਸਵੰਧ ਕੱਢਣਾ ਗੁਰਸਿੱਖ ਲਈ ਲਾਜ਼ਮੀ ਕਰਾਰ ਦੇ ਦਿੱਤਾ ਅਤੇ ਖਾਲਸੇ ਨੂੰ ਸੁਚੇਤ ਕਰਕੇ ਇਹ ਹੁਕਮ ਕੀਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਸ ਲਈ ਲੋੜਵੰਦ ਦੇ ਉੱਪਰ ਆਪਣੀ ਕਮਾਈ ਦਾ ਦਸਵੰਧ ਖਰਚਣਾ ਹਰ ਗੁਰਸਿੱਖ ਦਾ ਗੁਰੂ ਹੁਕਮ ਹੈ। ਸਤਿਗੁਰੂ ਨੇ ਗੁਰਬਾਣੀ ਰਾਹੀਂ ਦਸਵੰਧ ਕੱਢਣ ਲਈ ਹੇਠ ਲਿਖੇ ਅਨੁਸਾਰ ਪ੍ਰੇਰਣਾ ਦਿੱਤੀ ਕਿ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਤਥਾ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਰਹਿਤਨਾਮਿਆਂ ਵਿੱਚ ਬਚਨ ਇਸ ਤਰ੍ਹਾਂ ਆਉਂਦੇ ਨੇ ਕਿ ਦਸਵੰਧ ਗੁਰੂ ਨਾ ਦੇਵ ਹੀ ਕੂੜ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਤਿਸਕਾ ਕਿਸ ਨਾ ਬਸਾਏ। ਤਥਾ ਇਸ ਤਰ੍ਹਾਂ ਵੀ ਬਚਨ ਆਉਂਦਾ ਹੈ ਕਿ ਦਸ ਨੱਖ ਜੋ ਕਾਰ ਕਮਾਵੈ, ਤਾਂ ਕਰ ਜੋ ਧਨ ਘਰ ਮੇਂ ਆਵੈ, ਤਿਹ ਤੇ ਗੁਰ ਦਸਵੰਧ ਜੋ ਦੇਹੀ, ਸਿੰਘ ਸੇਈ ਜਸ ਬਹੁ ਜਗ ਲੇਹੀ। ਗੁਰੂ ਘਰ ਦੇ ਪ੍ਰਬੰਧ ਹੇਠ ਚੱਲ ਰਹੇ ਲੰਗਰ ਇਮਾਰਤਾਂ ਦੀ ਸੇਵਾ, ਵਿਦਿਅਕ ਸੰਸਥਾਵਾਂ ਦੀ ਸੇਵਾ, ਗਰੀਬ ਗੁਰਬੇ ਦੀ ਸੰਭਾਲ ਦੀ ਸੇਵਾ ਅਤੇ ਹੋਰ ਸਾਰੀਆਂ ਸਮਾਜਿਕ ਅਤੇ ਮਨੁੱਖੀ ਭਾਈਚਾਰੇ ਦੀਆਂ ਸੇਵਾਵਾਂ ਦਾ ਕਾਰਜ ਗੁਰੂ ਘਰ ਵਿੱਚ ਵੰਡ ਛਕਣ ਦੇ ਸਿਧਾਂਤ ਦਾ ਹੀ ਪ੍ਰਗਟਾਵਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨੇ ਜਿੱਥੇ ਗੁਰਸਿੱਖਾਂ ਨੂੰ ਇਹ ਤਿੰਨ ਅਸੂਲ ਦਿੱਤੇ, ਉੱਥੇ ਉਨ੍ਹਾਂ ਅਸੂਲਾਂ ਦੇ ਨਾਲ ਨਾਲ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੇਅੰਤ ਪਰ ਉਪਕਾਰ ਆਪਣੀ ਉਮਤ ਤੇ ਕੀਤੇ, ਉਨ੍ਹਾਂ ਨੂੰ ਵੀ ਵਾਚਣਾ ਸਾਡਾ ਫਰਜ਼ ਬਣਦਾ ਹੈ। ਸੰਖੇਪ ਰੂਪ ਵਿੱਚ ਆਪਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਰਉਪਕਾਰ ਤਥਾ ਇਹ ਗੁਰਸਿੱਖੀ ਦੇ ਜੋ ਤਿੰਨ ਅਸੂਲ ਹਨ, ਇਨ੍ਹਾਂ ਨੂੰ ਅਮਲੀ ਰੂਪ ਵਿੱਚ ਪ੍ਰਗਟ ਕਰਦੀਆਂ ਗਥਾਵਾਂ ਸਾਂਝੀਆਂ ਕਰਦੇ ਹਾਂ। ਤ੍ਰੈਗੁਣੀ ਮਾਇਆ ਦੀ ਅੱਗ ਵਿਚ ਸੜਦੇ ਤਪਦੇ ਸੰਸਾਰ ਨੂੰ ਨਾਮ ਦੀ ਵਰਖਾ ਕਰਕੇ ਠੰਡ ਵਰਤਾਉਣ ਹਿੱਤ ਸਭ ਜਗਤ ਦੇ ਸਾਂਝੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ। ਅਣਗਿਣਤ ਭੁੱਲੇ ਭਟਕੇ ਲੋਕਾਂ ਨੂੰ ਨਿਰਮਲ ਪੰਥ ਦੇ ਪਾਂਧੀ ਬਣਾ ਕੇ ਘਰ ਘਰ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ। ਛਲ ਕਪਟ ਫਰੇਬ ਠੱਗੀ ਹਉ ਹੰਗਤਾ ਮੈਂ ਮੇਰੀ ਮਾਣ ਅਪਮਾਨ ਜਪੀ ਤਪੀ ਹੋਣ ਦਾ ਅਹੰਕਾਰ ਊਚ ਨੀਚ ਦੇ ਸਭ ਭੇਦ ਭਾਵ ਮਿਟਾ ਕੇ ਇੱਕ ਸਾਵੀ ਪੱਧਰੀ ਜ਼ਿੰਦਗੀ ਬਤੀਤ ਕਰਨ ਲਈ ਮੈਦਾਨ ਪੱਧਰਾ ਕਰ ਦਿੱਤਾ। ਲੋਕਾਂ ਵਿਚੋਂ ਨਿਤਾਣਾਪਣ ਕੱਢ ਕੇ ਸਾਹਸ ਭਰ ਦਿੱਤਾ ਕਿ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ। ਕਿਰਤ ਕਰਨ ਨਾਮ ਜਪਣ ਅਤੇ ਵੰਡ ਛਕਣ ਵਾਲਾ ਗੁਰਮਤ ਗਾਡੀ ਰਾਹ ਪ੍ਰਚਲਿਤ ਕੀਤਾ। ਸੰਸਾਰ ਵਿਚ ਕੂੜ ਕੁਸੱਤ ਦੀ ਕਾਲੀ ਬੋਲੀ ਰਾਤ ਨੂੰ ਇਸ ਰੱਬੀ ਜੋਤ ਨੇ ਸੱਚ ਦੇ ਚਾਨਣ ਨਾਲ ਪਛਾੜ ਦਿੱਤਾ। ਪਖੰਡ ਤੇ ਕਰਮ ਧਰਮ ਦਾ ਖੰਡਨ ਕਰਕੇ ਪ੍ਰੇਮਾ ਭਗਤੀ ਨੂੰ ਪਹਿਲ ਦਿੱਤੀ। ਸਭਨਾਂ ਨੂੰ ਇਕ ਅਕਾਲ ਪੁਰਖ ਦੇ ਪੁੱਤਰ ਹੋਣ ਦਾ ਮਾਣ ਬਖਸ਼ਿਆ। ਅਗਿਆਨਤਾ ਰੂਪੀ ਕਾਲਖ ਮਨਾਂ ਵਿਚੋਂ ਸੱਚ ਦੇ ਨਾਲ ਧੋ ਕੇ ਕੱਢ ਦਿੱਤੀ। ਅਣਗਿਣਤ ਬਖਸ਼ਿਸ਼ਾਂ ਸੰਸਾਰ ਤੇ ਕੀਤੀਆਂ ਜਿਨ੍ਹਾਂ ਨੂੰ ਕਿ ਇਕ ਸੰਨਿਆਸ ਇਨਸਾਨੀ ਬੁੱਧੀ ਬਿਆਨ ਨਹੀਂ ਕਰ ਸਕਦੀ। ਉਦਾਸੀਆਂ ਧਾਰਨ ਵੇਲੇ ਸਤਿਗੁਰੂ ਜੀ ਨੇ ਆਪਣਾ ਪਹਿਲਾ ਠਿਕਾਣਾ ਐਮਨਾਬਾਦ ਵਿਚ ਭਾਈ ਲਾਲੋ ਦੇ ਘਰ ਕੀਤਾ। ਇਸ ਐਮਨਾਬਾਦ ਦਾ ਪਹਿਲਾ ਨਾਮ ਸੈਦਪੁਰ ਸੰਡਿਆਲੀ ਸੀ। ਭਾਈ ਲਾਲੋ ਤਰਖਾਣਾ ਕੰਮ ਕਰਦੇ ਸਨ। ਸਿੱਧੀ ਪੱਧਰੀ ਭੋਲੀ ਭਾਲੀ ਸੂਰਤ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨ ਇਸ ਗਰੀਬ ਦੇ ਘਰ ਪਏ ਤੱਕ ਕੇ ਚਰਨਾਂ ਤੇ ਢਹਿ ਪਿਆ। ਭਾਈ ਲਾਲੋ ਸਤਿਗੁਰੂ ਜੀ ਨੂੰ ਅੰਦਰ ਕੋਠੇ ਵਿਚ ਲੈ ਗਿਆ। ਇਕ ਮੰਜੇ ਤੇ ਖੇਸ ਵਿਛਾ ਕੇ ਸਾਰੇ ਸੰਸਾਰ ਨੂੰ ਪ੍ਰਕਾਸ਼ ਬਖਸ਼ਿਸ਼ ਕਰਨ ਵਾਲੀ ਨਿਰੰਜਨੀ ਜੋਤ ਗੁਰੂ ਨਾਨਕ ਸਾਹਿਬ ਜੀ ਨੂੰ ਅਤਿ ਅਦਬ ਸਤਿਕਾਰ ਨਾਲ ਉਥੇ ਬਿਰਾਜਮਾਨ ਕੀਤਾ। ਘਰ ਦੀ ਹਾਲਤ ਵੇਖ ਕੇ ਭਾਈ ਮਰਦਾਨਾ ਹੈਰਾਨ ਰਹਿ ਗਿਆ। ਮਨ ਵਿਚ ਵਿਚਾਰਨ ਲੱਗਾ ਕਿ ਸੁਲਤਾਨਪੁਰ ਵਿਚ ਮੋਦੀ ਖਾਨੇ ਦੇ ਆਗਿਆਕਾਰ ਨੌਕਰ ਹਰ ਵੇਲੇ ਹੁਕਮ ਮੰਨਣ ਲਈ ਹੱਥ ਜੋੜੀ ਇਸ ਨਿਰੰਕਾਰੀ ਜੋਤ ਦੇ ਮੂਹਰੇ ਖੜੇ ਰਹਿੰਦੇ ਸਨ। ਘਰ ਵਿਚ ਹਰ ਪ੍ਰਕਾਰ ਦੇ ਸੁੱਖ ਦੈਵੀ ਦੇਵੀ ਭੈਣ ਪਤੀਵਰਤਾ ਪਤਨੀ ਪਿਆਰ ਨਾਲ ਸੇਵਾ ਕਰਦੇ ਸਨ। ਹੱਥੀਂ ਛਾਵਾਂ ਹੁੰਦੀਆਂ ਸਨ ਪਰ ਸਭ ਸੁੱਖ ਆਰਾਮ ਤਿਆਗ ਕੇ ਇਕ ਗਰੀਬ ਤਰਖਾਣ ਦੇ ਘਰ ਆ ਬੈਠੇ ਨੇ ਜਿੱਥੇ ਦੁਨਿਆਵੀ ਪਦਾਰਥਾਂ ਦੀ ਥੋੜ ਹੈ। ਭਾਈ ਲਾਲੋ ਤਾਂ ਲੰਗਰ ਤਿਆਰ ਕਰਨ ਦੇ ਆਹਰ ਵਿਚ ਲੱਗ ਗਿਆ। ਤਦ ਮਰਦਾਨਾ ਜੀ ਨੇ ਪੁੱਛਿਆ, ਦਾਤਾ ਜੀ ਇਹ ਪੁਰਖ ਕੌਣ ਹੈ ਜਿਸ ਦੇ ਘਰ ਤੁਸੀਂ ਆਏ ਹੋ? ਸਤਿਗੁਰੂ ਜੀ ਹੱਸ ਪਏ ਤੇ ਫਰਮਾਇਆ, ਮਰਦਾਨਿਆ ਅਸੀਂ ਭਗਤੀ ਦੇ ਘਰ ਆਏ ਹਾਂ, ਧਰਮ ਦੀ ਕਿਰਤ ਕਰਨ ਵਾਲੇ ਕਿਰਤੀ ਦੇ ਘਰ ਵਿਚ ਆਏ ਹਾਂ ਜਿਸ ਦੇ ਮਨ ਵਿਚ ਚਾਨਣ ਹੈ। ਮਰਦਾਨਾ ਸਤਿਗੁਰੂ ਜੀ ਦੇ ਪਾਵਨ ਬਚਨ ਸੁਣ ਕੇ ਚੁੱਪ ਹੋ ਗਿਆ। ਭਾਈ ਲਾਲੋ ਲੰਗਰ ਤਿਆਰ ਕਰ ਲਿਆ ਅਤੇ ਚੌਂਕੇ ਵਿਚ ਹੀ ਸਤਿਗੁਰੂ ਜੀ ਅਤੇ ਮਰਦਾਨੇ ਨੂੰ ਬਿਠਾ ਕੇ ਕੋਧਰੇ ਦੀ ਰੋਟੀ ਦੇ ਉੱਪਰ ਸਾਗ ਰੱਖ ਕੇ ਛਕਣ ਲਈ ਅਰਜ ਕੀਤੀ। ਸਤਿਗੁਰੂ ਜੀ ਸੁੱਕੀ ਖੁਸ਼ਕ ਰੋਟੀ ਬੜੇ ਪਿਆਰ ਨਾਲ ਛਕਣ ਲੱਗੇ। ਮਰਦਾਨੇ ਨੇ ਵੀ ਬੁਰਕੀ ਮੂੰਹ ਪਾ ਲਈ। ਜਦੋਂ ਛਕੀ ਤਾਂ ਸਤਿਗੁਰੂ ਦੀ ਮਿਹਰ ਨਾਲ ਅੰਮ੍ਰਿਤ ਦਾ ਸਵਾਦ ਆਇਆ। ਸਤਿਗੁਰੂ ਜੀ ਨੇ ਭਾਈ ਲਾਲੋ ਵੱਲ ਮਿਹਰ ਭਰੀ ਤੱਕਣੀ ਨਾਲ ਤੱਕਿਆ ਤੇ ਨਦਰੀ ਨਦਰ ਨਿਹਾਲ ਕਰ ਦਿੱਤਾ। ਭਾਈ ਲਾਲੋ ਦੀ ਭਗਤੀ ਕਰਨ ਵਾਲੀ ਸੁਰਤ ਅਗੰਮੀ ਨਾਮ ਰੰਗ ਦੇ ਰਸ ਵਿਚ ਲਿਵ ਲੀਨ ਹੋ ਗਈ। ਜਦ ਕੁਝ ਦਿਨ ਠਹਿਰਨ ਉਪਰੰਤ ਸਤਿਗੁਰੂ ਜੀ ਟੁਰਨ ਲੱਗੇ ਤਾਂ ਭਾਈ ਲਾਲੋ ਦੇ ਨੈਣ ਭਰ ਆਏ। ਕੁਝ ਚਿਰ ਹੋਰ ਅਟਕਣ ਲਈ ਬੇਨਤੀ ਕੀਤੀ। ਮੇਰਾ ਦੇ ਸਾਈ ਮੇਹਰ ਵਿਚ ਆ ਗਿਆ। ਰਾਤ ਲਾਲੋ ਦੇ ਕੋਠੇ ਵਿਚ ਹੋਰ ਕੱਟੀ। ਰੋਜ਼ਾਨਾ ਦੇ ਜੀਵਨ ਵਿਚ ਸਤਿਗੁਰਾਂ ਨੇ ਜਿੱਥੇ ਰਾਤ ਭਾਈ ਲਾਲੋ ਦੇ ਚੁਬਾਰੇ ਕੱਟਣੀ, ਦਿਨੇ ਬਾਹਰ ਰੋੜਾਂ ਜਾਂ ਰੇਤ ਦੇ ਥੜਿਆਂ ਤੇ ਰੱਬੀ ਪ੍ਰੀਤ ਦੇ ਰੰਗ ਵਿਚ ਜਾ ਕੇ ਮਗਨ ਬੈਠੇ ਰਹਿਣਾ। ਕੁਝ ਦਿਨਾਂ ਪਿੱਛੋਂ ਮਰਦਾਨਾ ਘਰਦਿਆਂ ਨੂੰ ਮਿਲਣ ਤਲਵੰਡੀ ਚਲਾ ਗਿਆ ਪਰ ਸਤਿਗੁਰੂ ਜੀ ਭਾਈ ਲਾਲੋ ਜੀ ਪਾਸ ਹੀ ਠਹਿਰੇ। ਇੰਨੇ ਸਮੇਂ ਵਿਚ ਨਗਰ ਨਿਵਾਸੀਆਂ ਨੂੰ ਗਿਆਨ ਹੋ ਗਿਆ ਕਿ ਬੇਦੀ ਕੁਲ ਦਾ ਤਪਾ ਗੁਰੂ ਨਾਨਕ ਇਕ ਸ਼ੂਦਰ ਭਾਈ ਲਾਲੋ ਦੇ ਘਰ ਠਹਿਰਿਆ ਹੋਇਆ ਹੈ, ਉਸੇ ਦੇ ਹੱਥ ਦੀ ਰੋਟੀ ਖਾਂਦਾ। ਜਾਤ ਅਭਿਮਾਨੀ ਸਹਾਰ ਨਾ ਸਕੇ। ਇਵੇਂ ਜਾਤ ਵਰਨ ਦੀ ਫੋਕੀ ਵੰਡ ਤੇ ਯਕੀਨ ਰੱਖਣ ਵਾਲੇ ਬ੍ਰਾਹਮਣ ਖੁਣਸਾਂ ਖਾਣ ਲੱਗੇ ਪਰ ਸ਼ਰਧਾਲੂ ਹਿੰਦੂ ਮੁਸਲਮਾਨ ਦੋਵੇਂ ਨੇੜੇ ਨੇੜੇ ਦੇ ਪਿੰਡਾਂ ਤੋਂ ਆ ਕੇ ਦਰਸ਼ਨ ਕਰਕੇ ਕੀਰਤਨ ਸੁਣ ਕੇ ਸਤਸੰਗ ਕਰਕੇ ਸਿੱਖਿਆ ਲੈ ਕੇ ਗੁਰਮਤ ਮਾਰਗ ਦੇ ਪਾਂਧੀ ਬਣ ਲੱਗੇ। ਬ੍ਰਾਹਮਣ ਮਲਾਉਣਿਆਂ ਨੇ ਸੋਚਿਆ ਕਿ ਨਾਨਕ ਤਾਂ ਪਤਾ ਇੱਥੇ ਪੱਕਾ ਹੀ ਡੇਰਾ ਲਾ ਬੈਠਾ। ਉਨ੍ਹਾਂ ਇੱਥੋਂ ਦੇ ਨਵਾਬ ਅਤੇ ਉਸਦੇ ਕਾਰਦਾਰ ਮਲਕ ਭਾਗੋ ਪਾਸ ਜਾ ਚੁਗਲੀ ਲਾਈ। ਚੋਰੀ ਚੋਰੀ ਸਤਿਗੁਰੂ ਜੀ ਨੂੰ ਡਰਾ ਕੇ ਭਜਾ ਦੇਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਨਿਰਭਉ ਸਤਿਗੁਰੂ ਜੀ ਬਿਲਕੁਲ ਅਡੋਲ ਰਹੇ। ਇਹ ਸਾਰੇ ਦੁਸ਼ਟ ਚੌਂਕੜੀ ਸਤਿਗੁਰੂ ਜੀ ਨੂੰ ਡਰਾ ਕੇ ਭਜਾ ਨਾ ਸਕੀ। ਇਨ੍ਹਾਂ ਦਿਨਾਂ ਵਿਚ ਮਲਕ ਭਾਗੋ ਵੱਲੋਂ ਸਾਧੂ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਕੀਤਾ ਗਿਆ। ਇਸ ਵਿਚ ਸਤਿਗੁਰੁ ਜੀ ਨੂੰ ਵੀ ਨਿੰਦਾ ਘੱਲਿਆ। ਸਤਿਗੁਰੁ ਜੀ ਜਦੋਂ ਲੰਗਰ ਛਕਣ ਨਾ ਆਏ ਤਦ ਬ੍ਰਾਹਮਣ ਮੌਲਾਣਿਆਂ ਨੇ ਯੋਗ ਸਮਾਂ ਜਾਣ ਕੇ ਮਲਕ ਭਾਗੋ ਨੂੰ ਚੁੱਕਣਾ ਸ਼ੁਰੂ ਕਰਤਾ। ਵੇਖਿਆ ਕਿੱਡਾ ਹੰਕਾਰੀ ਹੈ, ਲਾਲੋ ਦੀ ਰੁੱਖੀ ਰੋਟੀ ਤਾਂ ਖਾਂਦਾ ਹੈ ਪਰ ਤੁਹਾਡੇ ਬ੍ਰਹਮ ਭੋਜ ਤੇ ਆਇਆ ਹੀ ਨਹੀਂ। ਦੁਬਾਰਾ ਸੁਨੇਹਾ ਸਤਿਗੁਰੂ ਜੀ ਨੂੰ ਘੱਲਿਆ ਪਰ ਸਤਿਗੁਰੂ ਜੀ ਫੇਰ ਵੀ ਨਾ ਆਏ। ਅਗਿਆਨੀ ਲੋਕ ਰੱਬੀ ਰੰਗ ਦੀ ਸੋਝੀ ਤੋਂ ਕੋਰੇ ਰਾਜ ਮੱਧ ਵਿਚ ਮਸਤ ਇਹ ਮਲਕ ਭਾਗੋ ਨੇ ਸਰਕਾਰੀ ਸਿਪਾਹੀ ਘੱਲ ਦਿੱਤੇ। ਭਾਈ ਲਾਲੋ ਦੇ ਘਰ ਥੋੜੇ ਕੁ ਸੱਜਣਾਂ ਦਾ ਇਕੱਠ ਹੋਇਆ ਜਿਹੜੇ ਇਸ ਗੱਲ ਬਾਬਤ ਚਿੰਤਾਤੁਰ ਸਨ ਕਿ ਕਿਤੇ ਪਿਆਰੇ ਗੁਰੂ ਨਾਨਕ ਜੀ ਨੂੰ ਮਲਕ ਭਾਗੋ ਕਿਸੇ ਪ੍ਰਕਾਰ ਦਾ ਦੁੱਖ ਨਾ ਪਹੁੰਚਾਵੇ। ਸਿਪਾਹੀਆਂ ਨੇ ਸਤਿਗੁਰੂ ਜੀ ਨੂੰ ਮਲਕ ਭਾਗੋ ਦਾ ਹੁਕਮ ਸੁਣਾਇਆ। ਸਤਿਗੁਰੂ ਉਹਨਾਂ ਸਿਪਾਹੀਆਂ ਦੇ ਨਾਲ ਉੱਠ ਕੇ ਤੁਰ ਪਏ। ਪ੍ਰੇਮ ਡੋਰ ਦੇ ਬੱਧੇ ਭਾਈ ਲਾਲੋ ਤੇ ਚਾਰ ਕੁ ਹੋਰ ਸੱਜਣ ਵੀ ਨਾਲ ਕਚਹਿਰੀ ਵਿਚ ਪਹੁੰਚ ਗਏ। ਮਲਕ ਭਾਗੋ ਨੇ ਸਤਿਗੁਰੂ ਜੀ ਪਾਸੋਂ ਬ੍ਰਹਮ ਭੋਜ ਦੇ ਉੱਤੇ ਨਿਉਂਤਾ ਦੇਣ ਦੇ ਬਾਵਜੂਦ ਵੀ ਨਾ ਆਉਣ ਦਾ ਕਾਰਨ ਪੁੱਛਿਆ ਕਿ ਮੈਂ ਨਿਉਂਤਾ ਦਿੱਤਾ ਤੁਸੀਂ ਆਏ ਨਹੀਂ ਪਰ ਉਧਰ ਸ਼ੂਦਰ ਦੇ ਘਰ ਖੱਤਰੀ ਹੋ ਕੇ ਡੂਮ ਮਰਾਸੀ ਨਾਲ ਸਾਂਝੀ ਪੰਗਤ ਲਾ ਕੇ ਲੰਗਰ ਛਕਦੇ ਫਿਰਦੇ ਹੋ। ਸਤਿਗੁਰਾਂ ਬੜੀ ਨਿਡਰਤਾ ਨਾਲ ਆਖਿਆ ਕਿ ਲਾਲੋ ਤੇਰਾ ਭੋਜਨ ਸ਼ੁੱਧ ਨਹੀਂ, ਗਿਆਨ ਤੋਂ ਹੀਣਾ ਮਲਕ ਭਾਗੋ ਘਿਓ ਵਿਚ ਤਲੇ ਪੂੜੇ ਸੁੰਦਰ ਥਾਲ ਵਿਚ ਧਰਵਾ ਕੇ ਨੌਕਰਾਂ ਹੱਥੀ ਸਤਿਗੁਰੂ ਜੀ ਨੂੰ ਪੇਸ਼ ਕਰਕੇ ਆਖਣ ਲੱਗਾ ਕਿ ਦੇਖੋ ਮਹਾਰਾਜ ਬਿਲਕੁਲ ਸ਼ੁੱਧ ਘਿਓ ਵਿਚ ਤਲੇ ਹੋਏ ਸਾਫ਼ ਸੁਥਰੇ ਪੂੜੇ ਹਨ, ਤੁਸੀਂ ਅਸ਼ੁੱਧ ਦੱਸ ਰਹੇ ਹੋ। ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਭੇਜ ਕੇ ਦਸਾਂ ਨੌਵਾਂ ਦੀ ਸੱਚੀ ਸੁੱਚੀ ਕਿਰਤ ਨਾਲ ਤਿਆਰ ਹੋਈ ਉਹ ਕੁਦਰੇ ਦੀ ਰੋਟੀ ਵੀ ਭਾਈ ਲਾਲੋ ਦੇ ਘਰੋਂ ਮੰਗਵਾ ਲਈ। ਇਕ ਹੱਥ ਵਿਚ ਸਤਿਗੁਰੂ ਨੇ ਮਲਕ ਭਾਗੋ ਦਾ ਪੂੜਾ ਫੜਿਆ, ਦੂਜੇ ਹੱਥ ਵਿਚ ਭਾਈ ਲਾਲੋ ਦਾ ਸੁੱਕਾ ਪ੍ਰਸ਼ਾਦਾ, ਬਾਹਾਂ ਨੂੰ ਅਗਾਂਹ ਵਧਾਇਆ, ਦੋਹਾਂ ਨੂੰ ਘੁੱਟਿਆ, ਤਦ ਪੂੜੇ ਵਿਚੋਂ ਲਹੂ ਤੇ ਸੁੱਕੇ ਪ੍ਰਸ਼ਾਦੇ ਵਿਚੋਂ ਅੰਮ੍ਰਿਤਮਈ ਦੁੱਧ ਨਿਕਲਿਆ। ਮਲਕ ਭਾਗੋ ਅਤੇ ਸਭ ਇਕੱਠੇ ਹੋਏ ਲੋਕ ਇਸ ਅਲੌਕਿਕ ਚਮਤਕਾਰ ਨੂੰ ਵੇਖ ਕੇ ਦੰਗ ਰਹਿ ਗਏ। ਸਤਿਗੁਰੂ ਜੀ ਨੇ ਫਰਮਾਇਆ ਕਿ ਅਧਰਮ ਨਾਲ ਇਕੱਠਾ ਕੀਤਾ ਪੈਸਾ, ਉਸ ਤੋਂ ਤਿਆਰ ਕੀਤੇ ਪਦਾਰਥ ਵੇਖਣ ਨੂੰ ਦੁਖਦਾਇ ਨਹੀਂ ਲੱਗਦੇ ਪਰ ਜਦੋਂ ਨਿਰਮਲ ਹਿਰਦਿਆਂ ਵਾਲੇ ਪੁਰਸ਼ ਖਾਂਦੇ ਨੇ ਤਦ ਉਹ ਪੀੜਤ ਹੁੰਦੇ ਨੇ। ਕਿਸ ਦਾ ਦਿਲ ਨਹੀਂ ਕਰਦਾ ਕਿ ਉਹ ਨਰਮ ਨਰਮ ਮਾਲ ਪੂੜੇ ਨਾ ਖਾਵੇ ਤੇ ਖਾਵੇ ਕੁਦਰੇ ਦੀ ਰੁੱਖੀ ਰੋਟੀ ਪਰ ਸੋਝੀ ਵਾਲਾ ਪੁਰਸ਼ ਖੰਡ ਵਿਚ ਲਪੇਟਿਆ ਮੋਹਰਾ ਨਹੀਂ ਖਾਂਦਾ। ਐਸ਼ਵਰਜ ਪ੍ਰਤਾਪ ਹੁਕਮ ਪਦਾਰਥ ਦੌਲਤ ਮਹਿਲ ਮਾੜੀਆਂ ਜੋ ਧਰਮ ਦੀ ਕਮਾਈ ਨਾਲ ਨਹੀਂ ਬਣੀਆਂ ਇਹ ਜ਼ਹਿਰ ਹਨ ਪਰ ਹੱਕ ਹਲਾਲ ਦੀ ਕਮਾਈ ਵਿਚੋਂ ਤਿਆਰ ਹੋਈ ਕੁਦਰੇ ਦੀ ਰੋਟੀ ਵੀ ਸੱਚਾ ਬ੍ਰਹਮ ਭੋਜ ਹੈ। ਦਿਲ ਵਿਚ ਸਾਈਂ ਦਾ ਪਿਆਰ ਹੋਵੇ ਅਤੇ ਹੱਥਾਂ ਨਾਲ ਸੱਚੀ ਕਿਰਤ ਕੀਤੀ ਹੋਵੇ ਉਹੋ ਹੀ ਸੱਚਾ ਬ੍ਰਹਮ ਭੋਜ ਹੈ। ਇਸ ਕੌਤਕ ਨਾਲ ਮਲਕ ਭਾਗੋ ਦਾ ਮਾਣ ਰੂਪੀ ਮੀਨਾਰ ਢੱਠ ਗਿਆ। ਲੋਕਾਂ ਵਿਚ ਮਲਕ ਭਾਗੋ ਨਾਲੋਂ ਭਾਈ ਲਾਲੋ ਦੀ ਕੀਮਤ ਕਿਤੇ ਜ਼ਿਆਦਾ ਵੱਧ ਗਈ। ਸਤਿਗੁਰੂ ਫੇਰ ਭਾਈ ਲਾਲੋ ਦੇ ਘਰੇ ਚਲੇ ਗਏ, ਨੈਣ ਮੀਟੇ ਕਿਸੇ ਅਗੰਮੀ ਦੇਸ਼ ਅਪੜੇ, ਫਿਰ ਬੁੱਲ ਮਿੱਠੀ ਸੁਰੀਲੀ ਆਵਾਜ਼ ਵਿਚ ਰੱਬੀ ਪੈਗਾਮ ਦਾ ਗਾਇਨ ਆਰੰਭ ਕਰਨ ਲੱਗੇ। ਆਉਣ ਵਾਲੇ ਭਵਿੱਖਤ ਵਾਕ ਬੋਲਦਿਆਂ ਹੋਇਆਂ ਭਾਈ ਲਾਲੋ ਨੂੰ ਸਮਝਾਇਆ ਸਤਿਗੁਰੂ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੇ ਕਤੇ ਬਾ ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ ਰੱਤ ਕਾ ਕੁੰਗੂ ਪਾਏ ਵੇ ਲਾਲੋ, ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ, ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਉ ਕਰੇਗ ਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ, ਆਵਨੇ ਅਠਤਰ ਜਾਨ ਸਤਨ ਮੈਂ ਹੋਰ ਵੀ ਉੱਠ ਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਭਾਈ ਲਾਲੋ ਨੇ ਉਪਰੋਕਤ ਗੁਰਬਾਣੀ ਦਾ ਸੰਪੂਰਨ ਸ਼ਬਦ ਭਵਿੱਖ ਬਾਬਤ ਸੁਣਿਆ। ਪਾਪ ਦੀ ਜੰਝ ਦਾ ਆਉਣਾ, ਉਸ ਦੇ ਆਉਣ ਦਾ ਕਾਰਨ, ਆਉਣ ਉਪਰੰਤ ਮਿਲੀ ਸਜ਼ਾ ਦਾ ਦ੍ਰਿਸ਼, ਫਿਰ ਗਰੀਬਾਂ ਉਪਰ ਹੋਏ ਜ਼ੁਲਮ ਬਾਬਤ ਅਕਾਲ ਪੁਰਖ ਜੀ ਪਾਸ ਫਰਿਆਦ, ਸਾਰਾ ਦ੍ਰਿਸ਼ ਭਾਈ ਲਾਲੋ ਦੀਆਂ ਅੱਖਾਂ ਅੱਗੋਂ ਲੰਘਣ ਲੱਗਾ। ਸਤਿਗੁਰੂ ਜੀ ਚੁੱਪ ਚਾਪ ਅਗੰਮੀ ਦੇਸ਼ ਦੇ ਰਸ ਰੰਗ ਵਿੱਚ ਮਗਨ ਬੈਠੇ ਰਹੇ ਸਨ ਕਿ ਬਾਹਰੋਂ ਕਿਸੇ ਆਵਾਜ਼ ਦਿੱਤੀ। ਲਾਲੋ ਨੇ ਅੰਦਰ ਲੰਘ ਆਉਣ ਲਈ ਕਿਹਾ। ਇਹ ਸੈਦਪੁਰ ਦਾ ਨਵਾਬ ਸੀ। ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਨਵਾਇਆ। ਸਤਿਗੁਰੂ ਜੀ ਅਗੰਮੀ ਮੰਡਲ ਵਿੱਚੋਂ ਮੁੜ ਜਗਤ ਖੇਡ ਵੱਲ ਪਰਤੇ, ਨੇਤਰ ਖੁੱਲੇ। ਤਦ ਨਵਾਬ ਚਰਨਾਂ ਤੇ ਟੱਠਾ ਵੇਖਿਆ। ਨਵਾਬ ਨੇ ਬੇਨਤੀ ਕੀਤੀ ਕਿ ਦਾਤਾਰ ਜੀਓ, ਮੇਰਾ ਇਕਲੌਤਾ ਪੁੱਤਰ ਬਿਮਾਰ ਹੈ, ਆਪ ਕਾਮਲ ਫਕੀਰ ਹੋ, ਦੁਆ ਕਰੋ ਤਾਂ ਜੋ ਮੇਰਾ ਪੁੱਤਰ ਰਾਜ਼ੀ ਹੋ ਜਾਵੇ। ਸਤਿਗੁਰੂ ਜੀ ਨੇ ਫਰਮਾਇਆ, ਖਾਨ, ਰਾਜਸੀ ਮਦ ਵਿੱਚ ਤੂੰ ਜ਼ੋਰ ਜ਼ੁਲਮ ਹੀ ਕੀਤਾ ਹੈ, ਹੁਣ ਤੇਰੇ ਬੰਦੇ ਸਾਧੂ ਮਹਾਤਮਾ ਉੱਤੇ ਜ਼ੁਲਮ ਕਰ ਰਹੇ ਨੇ। ਜਿੱਥੇ ਜ਼ੋਰ ਜ਼ਬਰ ਦੀ ਹੰਕਤਾ ਹੋਵੇ, ਉਸ ਮਨ ਵਿੱਚੋਂ ਦੁਆਏ ਖੈਰ ਵਾਸਤੇ ਨਿਮਰਤਾ ਪੂਰਵਕ ਅਰਦਾਸ ਨਹੀਂ ਉਪਜਦੀ। ਸੈਦਪੁਰ ਪਠਾਣਾ ਦੇ ਕਿਲੇ ਦਾ ਜਾਵਰ ਨਵਾਬ ਪੁੱਤਰ ਦੇ ਮੂੰਹ ਨਾਲ ਵਿਆਕਲ ਹੋਇਆ, ਨਰਮ ਹੋ ਕੇ ਆਖਣ ਲੱਗਾ ਕਿ ਸਾਈਂ ਦੇ ਦਰੋਂ ਵਰਸਾਏ ਦਾਤਾ ਜੀ, ਮਿਹਰ ਕਰੋ, ਮਿਹਰ ਦੇ ਘਰ ਆਓ। ਸਤਿਗੁਰਾਂ ਨੇ ਫਰਮਾਇਆ, ਹੁਕਮ ਰਜ਼ਾਬ ਚ ਟੁਰੋ, ਜੋ ਖੁਦਾ ਨੂੰ ਭਾਉਂਦਾ ਹੋ ਜਾਵੇਗਾ। ਤੂੰ ਜ਼ਿੰਦਗੀ ਵਿੱਚ ਜ਼ੋਰ ਜ਼ੁਲਮ ਕੀਤੇ ਨੇ, ਤੇਰੇ ਜ਼ੋਰ ਨੂੰ ਖਤਮ ਕਰਨ ਲਈ ਤੇਰੇ ਨਾਲੋਂ ਡਾਢੇ ਜ਼ੋਰ ਵਾਲਾ ਆ ਰਿਹਾ ਹੈ, ਫਿਕਰ ਨਾ ਕਰ, ਰੱਬੀ ਹੁਕਮ ਹੋ ਗਿਆ ਹੈ। ਕਾਇਆ ਕੱਪੜੇ ਟੁੱਕੇ ਜਾਣਗੇ, ਸ਼ਹਿਜ਼ਾਦਿਆਂ ਦੀ ਕਤਲਾਮ ਹੋਵੇਗੀ, ਇਹ ਸਰਦਾਰੀ, ਇਹ ਅਮੀਰੀ, ਇਹ ਦੌਲਤ ਕਿਸ ਅਰਥ? ਕਿਉਂ ਗਰੀਬਾਂ ਦੀਆਂ ਹੱਡੀਆਂ ਦੇ ਢੇਰ ਇਕੱਠੇ ਕਰਕੇ ਆਪਣੇ ਆਪ ਨੂੰ ਮਾਲਦਾਰ ਹੋਏ ਸਮਝਦੇ ਹੋ? ਧੁਰੋਂ ਹੁਕਮ ਹੋ ਗਿਆ, ਤੂੰ ਐਸ਼ਵਰਜ ਵਾਲਾ ਹੋਸ਼ ਕਰਦਾ, ਪਰ ਰਾਜਸੀ ਮਦ ਨੇ ਨਿਆਂ ਨਾ ਕਰਨ ਦਿੱਤਾ। ਨਵਾਬ ਫਿਰ ਵੀ ਪੁੱਤਰ ਦੀ ਜਾਨ ਬਖਸ਼ੀ ਲਈ ਬੇਨਤੀਆਂ ਕਰਦਾ ਰਿਹਾ। ਸਤਿਗੁਰੂ ਜੀ ਨੇ ਭਾਈ ਲਾਲੋ ਪਾਸੋਂ ਸੁੱਕਾ ਟੁੱਕਰ ਮੰਗਵਾ ਕੇ ਉਸ ਨਵਾਬ ਨੂੰ ਦਿੱਤਾ। ਨਵਾਬ ਨੇ ਉਹ ਟੁੱਕੜ ਪੁੱਤਰ ਨੂੰ ਘਰ ਪੁੱਜ ਕੇ ਦਿੱਤਾ। ਪੁੱਤਰ ਬਿਲਕੁਲ ਠੀਕ ਹੋ ਗਿਆ। ਐਮਨਾਬਾਦ ਦੇ ਸਾਰੇ ਲੋਕ ਦੰਗ ਰਹਿ ਗਏ। ਜਦ ਖਾਨ ਮੁੜਿਆ ਤਦ ਸਤਿਗੁਰਾਂ ਨੇ ਆਖਿਆ, ਖਬਰਦਾਰ ਹੋ ਖਾਨ, ਉੱਤੋਂ ਹੁਕਮ ਦੀ ਕਲਮ ਬਹਿ ਗਈ ਹੈ, ਜ਼ੋਰ ਆ ਰਿਹਾ ਹੈ। ਜ਼ੋਰ ਜ਼ੁਲਮ ਰੱਬ ਨੂੰ ਮਨਜ਼ੂਰ ਨਹੀਂ। ਪਰ ਸਮਝ ਤੋਂ ਹੀਣਾ ਨਵਾਬ ਸਤਿਗੁਰੂ ਜੀ ਦੇ ਪ੍ਰਮਾਣ ਨੂੰ ਸਮਝ ਨਾ ਸਕਿਆ। ਸਤਿਗੁਰੂ ਜੀ ਭਾਈ ਲਾਲੋ ਪਾਸੋਂ ਉੱਠ ਰੋੜੀ ਸਾਹਿਬ ਜਾ ਬੈਠੇ। ਸਤਿਗੁਰੂ ਜੀ ਨੂੰ ਇਕੱਲਿਆਂ ਤੱਕ ਕੇ ਮਲਕ ਭਾਗੋ ਜਾ ਚਰਨੀ ਪਿਆ ਅਤੇ ਹੋਈਆਂ ਭੁੱਲਾਂ ਦੀ ਖਿਮਾ ਮੰਗਣ ਲੱਗਾ। ਸਤਿਗੁਰੂ ਜੀ ਨੇ ਫਰਮਾਇਆ ਕਿ ਛੱਡ ਦੇ ਕਾਰਦਾਰੀ, ਕਿਰਤ ਕਰ ਦਸਾਂ ਨਵਾਂ ਦੀ, ਤੁਸੀਂ ਸਿਰੇ ਦੇ ਹਾਕਮ ਨਹੀਂ, ਤੁਹਾਡੇ ਸਿਰ ਤੇ ਜਗਤ ਦਾ ਮਾਲਕ ਪਾਲਕ ਅੱਲਾ ਸਭ ਤੋਂ ਵੱਡਾ ਹਾਕਮ ਹੈ। ਮਿਹਨਤ ਦੀ ਰੋਟੀ ਵਿੱਚ ਸੁੱਖ ਹੈ। ਲੋਕਾਂ ਦੀ ਕਮਾਈ ਨੂੰ ਜ਼ੋਰ ਨਾਲ ਖੋਣਾ, ਫਰੇਬ ਕਰਨਾ, ਠੱਗੀ ਕਰਕੇ ਧਨ ਇਕੱਠਾ ਕਰਨਾ, ਸੱਪ ਵਾਂਗੂ ਉੱਪਰ ਬੈਠ ਕੇ ਮਾਲਕ ਬਣ ਬੈਠਣਾ ਘੋਰ ਪਾਪ ਹੈ। ਪਾਤਸ਼ਾਹ ਦਾ ਤਖ਼ਤ ਮਜ਼ਦੂਰੀ ਹੈ, ਗਰੀਬ ਦੀ ਟੋਕਰੀ ਮਜ਼ਦੂਰੀ ਹੈ। ਤੂੰ ਹੱਕ ਨੇ ਹੱਕ ਪਛਾਣੇ ਤਾਂ ਸਹੀ ਮਜ਼ਦੂਰੀ ਹੈ। ਬਾਣੀਏ ਦੀ ਤੱਕੜੀ, ਸਾਧ ਦੀ ਸ਼ੁਭ ਮਤ ਦਾਨ ਦੇਣੀ ਸਭ ਮਜ਼ਦੂਰੀ ਹੈ। ਪਰ ਜਿਵੇਂ ਤੂੰ ਲੋਕਾਂ ਦੀ ਕਮਾਈ ਇਕੱਠੀ ਕਰਕੇ ਬ੍ਰਹਮ ਭੋਜ ਕਰਾ ਰਿਹਾ ਹੈ ਨਾ ਆਪਣੇ ਪਾਪਾਂ ਨੂੰ ਕੱਜਣ ਵਾਸਤੇ, ਕੀ ਸਾਈਂ ਇਸ ਨੂੰ ਖਾ ਸਕਦਾ? ਇਹ ਸਭ ਕੁਝ ਪ੍ਰਭਤਾ ਵਾਸਤੇ ਕਰਦਾ ਫਿਰਦਾ, ਪਾਪਾਂ ਨੂੰ ਕੱਜਣ ਵਾਸਤੇ ਕਰਦਾ। ਅਫਸੋਸ ਉਹਨਾਂ ਉੱਤੇ ਜਿਹੜੇ ਤੇਰੇ ਵਰਗਿਆਂ ਦੀ ਪਾਪ ਦੀ ਕਮਾਈ ਖਾ ਕੇ ਆਪਣੇ ਆਪ ਨੂੰ ਸਾਧੂ ਬ੍ਰਾਹਮਣ ਤਪਸਵੀ ਅਖਵਾਉਂਦੇ ਨੇ। ਸਾਰਾ ਦੇਸ਼ ਜ਼ੁਲਮ ਨਾਲ ਸੜ ਉੱਠਿਆ, ਪਰਜਾ ਕੁਰਲਾ ਰਹੀ ਹੈ, ਧੁਰੋਂ ਕਰੜਾ ਹੁਕਮ ਹੋ ਗਿਆ ਹੈ। ਉਸ ਜ਼ੁਲਮ ਨੂੰ ਝੱਲਣ ਵਾਸਤੇ ਤਿਆਰ ਹੋਵੋ, ਕਿਉਂਕਿ ਤੁਹਾਨੂੰ ਜ਼ੁਲਮ ਕਰਦਿਆਂ ਤਰਸ ਨਹੀਂ ਆਇਆ। ਮਲਕ ਭਾਗੋ ਨੇ ਮੁਆਫ਼ੀ ਮੰਗੀ, ਪਰ ਸਤਿਗੁਰੂ ਜੀ ਨੇ ਫੇਰ ਹੁਕਮ ਕੀਤਾ ਕਿ ਭਾਗੋ, ਸਾਈਂ ਤਦ ਬਖਸ਼ੇਗਾ ਜਦੋਂ ਤੈਨੂੰ ਉਹ ਲੋਕ ਮੁਆਫ ਕਰਨਗੇ ਜਿਨ੍ਹਾਂ ਦੀ ਕਮਾਈ ਖੋ ਕੇ ਉਹਨਾਂ ਨੂੰ ਤੂੰ ਗਰੀਬ ਤੇ ਨਿਤਾਣੇ ਕੀਤਾ। ਜਾ ਉਹਨਾਂ ਪਾਸੋਂ ਕੀਤੀਆਂ ਗਲਤੀਆਂ ਦੀ ਮੁਆਫ਼ੀ ਮੰਗ, ਦੇਸ਼ ਤੇ ਝੱਖੜ ਝੁੱਲਣ ਵਾਲਾ ਹੈ, ਅਜੇ ਵੀ ਵੇਲਾ ਹੈ, ਸੰਭਲ ਜਾ। ਮਲਕ ਭਾਗੋ ਸਮਝ ਗਿਆ, ਘਰ ਪੁੱਜਾ, ਨਗਰ ਵਿੱਚ ਢੰਡੋਰਾ ਫਿਰਵਾ ਕੇ ਗਰੀਬਾਂ ਲੋੜਵੰਦਾਂ ਨੂੰ ਪਾਪ ਕਰਕੇ ਇਕੱਠਾ ਕੀਤਾ ਹੋਇਆ ਧਨ ਲੁਟਾ ਦਿੱਤਾ। ਲੋਕ ਆਖਣਗੇ ਮਲਕ ਭਾਗੋ ਸ਼ੁਦਾਈ ਹੋ ਗਿਆ, ਪਰ ਆਮ ਖਲਕਤ ਸਤਿਗੁਰੂ ਜੀ ਦਾ ਜਸ ਗਾਵੇ, ਜਿਨ੍ਹਾਂ ਮਿਹਰ ਕਰਕੇ ਇੱਕ ਭਾਰੀ ਅਸਰਾਲ ਰੂਪੀ ਸੱਪ ਨੂੰ ਸਾਧਿਆ। ਮਲਕ ਭਾਗੋ ਦੀ ਹੈਂਕੜ ਖਤਮ ਹੋ ਗਈ, ਹੁਣ ਭਾਈ ਲਾਲੋ ਪਿਆਰਾ ਲੱਗਣ ਲੱਗਾ। ਸਤਿਗੁਰੂ ਜੀ ਲੰਗਰ ਛਕ ਰਹੇ ਸਨ, ਮਲਕ ਭਾਗੋ ਵੀ ਭਾਈ ਲਾਲੋ ਦੇ ਘਰ ਪਹੁੰਚ ਗਿਆ। ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਬੈਠ ਗਿਆ। ਸਤਿਗੁਰੂ ਜੀ ਨੇ ਸੁੱਕੀ ਰੋਟੀ ਨਾਲੋਂ ਇੱਕ ਟੁਕੜਾ ਮਲਕ ਭਾਗੋ ਨੂੰ ਤੋੜ ਕੇ ਦਿੱਤਾ। ਜਦ ਉਸਨੇ ਖਾਧਾ ਤਦ ਅਨੁਭਵ ਹੋਇਆ ਕਿ ਨੇਕ ਕਮਾਈ ਦੇ ਅੰਨ ਦਾ ਕੀ ਸਵਾਦ ਹੁੰਦਾ। ਸਤਿਗੁਰੂ ਜੀ ਨੇ ਮਲਕ ਭਾਗੋ ਤੇ ਵੀ ਮਿਹਰ ਕੀਤੀ, ਉਸ ਨੂੰ ਨਾਮਦਾਨ ਦੇ ਕਰਕੇ ਕਿਰਤ ਕਰਨ ਦਾ ਉਪਦੇਸ਼ ਕੀਤਾ ਤੇ ਆਖਿਆ ਕਿ ਸਾਵਧਾਨ ਰਹਿਣਾ, ਨਿਰੀ ਕਿਰਤ ਕਰੀ ਜਾਣੀ ਤੇ ਪਸ਼ੂਆਂ ਵਾਂਗੂ ਛਕ ਲੈਣੀ ਵੀ ਮੂਰਖਤਾ ਹੈ। ਜੇਕਰ ਸੁੱਚੀ ਕਿਰਤ ਕਰਕੇ ਨਾਮ ਜਪੇ ਤਦ ਵਡਭਾਗੀ ਹੈ। ਇਵੇਂ ਮਲਕ ਭਾਗੋ ਨੂੰ ਦਾਤੇ ਸਤਿਗੁਰੂ ਜੀ ਨੇ ਸਹੀ ਮਾਰਗ ਤੇ ਟੋਰਿਆ। ਜਗਤ ਜਲੰਦੇ ਨੂੰ ਰਾਖਣ ਹਾਰ ਸਤਿਗੁਰੂ ਜੀ ਦੁਖੀਆਂ ਦੀ ਪੀੜਾ ਹਰਨ ਹਿਤ ਬਾਬਰ ਦੇ ਹਮਲੇ ਵੇਲੇ ਐਮਨਾਬਾਦ ਆ ਪ੍ਰਗਟ ਹੋਏ। ਬਾਬਰ ਦੀ ਕੈਦ ਵਿਚ ਪਏ, ਚੱਕੀਆਂ ਚਲਾਈਆਂ, ਪ੍ਰਭੂ ਜੀ ਪਾਸੋਂ ਸਤਿਗੁਰੂ ਜੀ ਨੇ ਆਪ ਕਸ਼ਟ ਝੱਲ ਕੇ ਲੁਕਾਈ ਦਾ ਦੁੱਖ ਦੂਰ ਕਰਨ ਲਈ ਬੇਨਤੀਆਂ ਕੀਤੀਆਂ। ਐਮਨਾਬਾਦ ਦੇ ਲੋਕਾਂ ਨੂੰ ਸਪਸ਼ਟ ਰੂਪ ਵਿਚ ਸਤਿਗੁਰੂ ਜੀ ਨੇ ਨਿਸ਼ਚਾ ਕਰਵਾ ਦਿੱਤਾ ਕਿ ਭੈੜੇ ਕਰਮਾਂ ਦਾ ਫਲ ਭੈੜਾ ਹੀ ਮਿਲਦਾ ਹੈ। ਦਸਾਂ ਨੌਹਾਂ ਦੀ ਕਮਾਈ ਕਰੋ, ਵੰਡ ਕੇ ਛਕੋ, ਨਾਮ ਜਪੋ। ਇਹ ਫਰਮਾਨ ਦੇ ਕਰਕੇ, ਇਹ ਹੁਕਮ ਕਰਕੇ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਸਤਸੰਗ ਦਾ ਮੁੱਢ ਬੰਨ ਕੇ ਚਲੇ ਗਏ। ਮਲਕ ਭਾਗੋ ਵੀ ਭਾਈ ਲਾਲੋ ਦਾ ਸਤਸੰਗੀ ਬਣ ਗਿਆ। ਇਵੇਂ ਪ੍ਰੇਮਾ ਭਗਤੀ ਦੇ ਮਾਰਗ ਤੇ ਟੁਰਨ ਦਾ, ਸੱਚੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਸਤਿਗੁਰੂ ਜੀ ਨੇ ਪਹਿਲੀ ਉਦਾਸੀ ਦੇ ਸਮੇਂ ਪਹਿਲੇ ਪੜਾਅ ਤੇ ਲੁਕਾਈ ਨੂੰ ਦੇਣਾ ਕੀਤਾ।